ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ। ਅਬ ਮੈਂ ਆਪਣੀ ਕਥਾ ਬਖਾਨੋ, ਤਬ ਸਾਧਤ ਜਿਹ ਬਿਦ ਮੁਹੇ ਆਨੋ। ਅਬ ਮੈਂ ਆਪਣੀ ਕਥਾ ਬਖਾਨੋ, ਤਬ ਸਾਧਤ ਜਿਹ ਬਿਦ ਮੁਹੇ ਆਨੋ। ਹੇਮਕੁੰਟ ਪਰਬਤ ਹੈ ਜਹਾਂ, ਤਪਤ ਸਰਿੰਗ ਸੋਭਤ ਹੈ ਤਹਾਂ। ਹੇਮਕੁੰਟ ਪਰਬਤ ਹੈ ਜਹਾਂ, ਤਪਤ ਸਰਿੰਗ ਸੋਭਤ ਹੈ ਤਹਾਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਦੀ ਸਾਧ ਜੀ ਨਿਵਾਜ, ਗੁਰੂ ਰੂਪ ਸਾਧ ਸੰਤ ਜੀਓ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਪਵਿੱਤਰ ਰਚਨਾ ਦੁਆਰਾ ਸੰਗਤ ਨੂੰ ਤਾਂ ਨਿਹਾਲ ਕਰ ਰਹੇ ਹਨ। ਕੱਲ੍ਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਦੂਜੇ ਤਿਉਹਾਰ ਦੇ ਅੰਦਰ, ਉਹ ਜਿਸ ਤਰ੍ਹਾਂ ਇਹ ਸੋਢ ਬੰਸ ਪੈਦਾ ਹੋਈ ਹੈ ਦੁਨੀਆਂ ਦੇ ਵਿੱਚ, ਇਹਦਾ ਨਾਮ ਪ੍ਰਚਲਿਤ ਹੋਇਆ, ਸੋ ਜੋ ਅਸ ਤਰੀਕੇ ਹੋਇਆ ਹੈ ਉਸਨੇ ਦਾਖਸ਼ ਪ੍ਰਜਾਪਤ ਦੀਆਂ ਲੜਕੀਆਂ ਨੂੰ ਵਿਆਹਣਾ ਕੀਤਾ। ਦਿਨਤਾ ਕਦਰੂ ਦਿੱਤ ਅਤੇ ਅਦਿਤੀ ਨੂੰ ਦਿਨਤਾ ਤੋਂ ਗਰੜਾ ਅਤੇ ਅਰਨਾਵਲ ਪੈਦਾ ਹੋਏ, ਕਦਰੂ ਤੋਂ ਸੱਤ ਪੈਦਾ ਹੋਏ, ਦਿੱਤੀ ਤੋਂ ਦੈਤ ਪੈਦਾ ਹੋਏ, ਅਦਿਤੀ ਤੋਂ ਦੇਵਤੇ ਪੈਦਾ ਹੋਏ। ਅੱਗੇ ਇਹਨਾਂ ਦੇ ਵੰਸ਼ ਵਿੱਚ ਸੂਰਜ ਵੀ ਪੈਦਾ ਹੋਇਆ, ਸੋ ਸਮਾਂ ਆਉਣ 'ਤੇ ਰਘੂ ਰਾਜਾ ਇਹਨਾਂ ਵਿੱਚ ਹੋਇਆ ਹੈ, ਜਿਸ ਤੋਂ ਰਘਵੰਸ਼ ਨਾਮ ਪੈ ਗਿਆ ਇਹਨਾਂ ਦਾ। ਅੱਗੇ ਉਸਦੇ ਆਜ ਰਾਜਾ ਜੋ ਚੰਗਾ ਸੂਰਮਾ ਸੀ, ਤਖਤਧਾਰੀ ਸੀ, ਪਰ ਇੱਕ ਐਸਾ ਸਮਾਂ ਆਇਆ ਹਿੰਦੂ ਮਤੀ ਨੂੰ ਉਸਨੇ ਵਿਆਹਿਆ ਸੀ, ਉਮਰ ਪੂਰੀ ਹੋਣ ਤੋਂ ਉਸਦੇ ਸਰਾਪ ਦਿੱਤਾ ਸੀ, ਮਾਤ ਲੋਕ ਵਿੱਚ ਆਈ ਸੀ ਅਤੇ ਸਮਾਂ ਕਰਕੇ ਫਿਰ ਪ੍ਰਲੋਕ ਨੂੰ ਗਈ ਸੀ। ਉਹਦੇ ਵਿਯੋਗ ਕਰਕੇ ਦਸ਼ਰਥ ਜੀ ਨੂੰ ਰਾਜ ਦੇ ਕੇ ਆਜ ਜਿਹੜਾ ਰਾਜਾ ਸੀ ਉਹ ਹਿੰਦੂ ਮਤੀ ਦਾ ਜਾਪ ਕਰਦਾ ਰਿਹਾ ਸੀ। ਅੱਗੇ ਦਸ਼ਰਥ ਜੀ ਨੇ ਰਾਜ ਸੰਭਾਲਣਾ ਕੀਤਾ, 3 ਸ਼ਾਦੀਆਂ ਦਸ਼ਰਥ ਜੀ ਦੀਆਂ ਹੋਈਆਂ, ਇੱਕ ਕੜਾਮ ਦੇ ਵਿੱਚ ਜੋ ਕੁਸ਼ਲਿਆ ਰਾਮ ਚੰਦਰ ਦੀ ਮਾਤਾ, ਇੱਕ ਕਈ ਭਰਤ ਦੀ ਮਾਤਾ, ਲਕਸ਼ਮਣ ਅਤੇ ਸ਼ਤਰੂਕਾਂਤ ਜਿਹੜਾ ਹੋਇਆ ਹੈ, ਸੋ ਸੁਮਿੱਤਰਾ ਤਾਂ ਮਾਤਾ ਦਾ ਨਾਮ ਹੈ, ਸੋ ਇਹ ਲਕਸ਼ਮਣ ਅਤੇ ਸ਼ਤਰੂਕਾਂਤ ਸੁਮਿੱਤਰਾ ਦੇ ਪੈਦਾ ਹੋਏ ਤਿੰਨੇ। ਇਹਨਾਂ ਨੇ ਬੜਾ ਭਾਰੀ ਸਮਾਂ ਰਾਜ ਕੀਤਾ। ਜਿਸ ਵੇਲੇ ਜੰਗ ਹੋਇਆ ਹੈ, ਰਾਮ ਚੰਦਰ ਜੀ ਨੇ ਮੂਰਛਾ ਲਿਆ ਦਿੱਤੀ ਸੀ, ਉਸ ਵੇਲੇ ਸੀਤਾ ਨੇ ਭਾਵੇਂ ਸੱਤ ਨਾਲ ਜਿਉਂਦਾ ਕੀਤਾ ਸੀ। ਇਸਦੇ ਦੋ ਪੁੱਤਰ ਕੁਸੂ ਅਤੇ ਲਹੂ ਹੋਏ ਹਨ। ਅੱਗੇ ਜਿਸ ਤਰ੍ਹਾਂ ਵਾਲਮੀਕ ਨੇ ਕਿਰਪਾ ਕੀਤੀ ਉਹ ਸਾਰਾ ਪ੍ਰਸੰਗ ਆਵੇਗਾ ਰਾਮਾ ਉਤਾਰ ਦੇ ਟਾਈਮ ਵਿੱਚ, ਜਾਂ ਜਿੱਥੇ ਇਹਨਾਂ ਦੀ ਕਥਾ ਆਵੇਗੀ। ਸੋ ਇਹ ਦੋਹਾਂ ਰਾਜਿਆਂ ਨੇ ਬੜਾ ਸਮਾਂ ਬਤੀਤ ਕੀਤਾ। ਕੁਸੂ ਦੇ ਨਾਂ 'ਤੇ ਕਸੂਰ ਬੱਧਾ, ਅਤੇ ਲਹੂ ਨੇ ਆਪਣੇ ਨਾਂ ਦੇ ਉੱਪਰ ਲਾਹੌਰ ਰਚਨਾ ਕੀਤਾ। ਸਮਾਂ ਆਉਣ 'ਤੇ ਇਹਦੇ ਪਰਲੋਕ ਨੂੰ ਤੋਂ ਚਲੇ ਗਏ। ਇਹਨਾਂ ਦੀ ਜਿਹੜੀ ਅੱਗੇ ਵੰਸ਼ ਸੀ, ਇਹਨਾਂ ਦੀ ਆਪਸ ਵਿੱਚ ਲੜਾਈ ਪੈ ਗਈ। ਕੁਸੂ ਦੇ ਵੰਸ਼ ਵਿੱਚ ਕਾਲ ਕੇਤ ਹੋਇਆ ਹੈ ਅਤੇ ਲਹੂ ਦੇ ਵੰਸ਼ 'ਚ ਕਾਲ ਰਾਏ ਹੋਇਆ ਹੈ। ਸੋ ਬੜੇ ਭਾਰੀ ਬਲੀ ਹੋਏ ਹਨ। ਜਦੋਂ ਲੜਾਈ ਹੋਈ ਤਾਂ ਕਾਲ ਕੇਤ ਦੀ ਵੰਸ਼ ਨੂੰ, ਕਾਲ ਰਾਏ ਦੀ ਵੰਸ਼ ਨੇ ਨਗਰ ਵਿੱਚੋਂ ਕੱਢ ਦਿੱਤਾ। ਸਨੌੜ ਵਿੱਚ ਜਾ ਕੇ ਇਹ ਖਾਲਸਾ ਜੀ ਉੱਥੇ ਰਹੇ। ਸੋ ਸਨੌੜ ਰਾ ਦੇਸ਼ ਦੇ ਰਾਜੇ ਦੀ ਜਿਹੜੀ ਲੜਕੀ ਸੀ ਉਸਦੇ ਨਾਲ ਕਾਲ ਰਾਏ ਅਤੇ ਬਣਕ ਵਾਲਿਆਂ ਜੱਸ ਵਾਲੇ ਇਹਨਾਂ ਨੇ ਵਿਆਹ ਕਰਵਾਉਣਾ ਕੀਤਾ। ਉਹਨਾਂ ਦੇ ਅੱਗੇ ਪੁੱਤਰ ਹੋਇਆ ਹੈ ਸੋਢੀ ਰਾਏ, ਉਸ ਤੋਂ ਨਾਮ ਸੋਢ ਵੰਸ਼ ਚੱਲਿਆ ਹੈ। ਜਿਹੜੇ ਜਿਹੜੇ ਪਿੱਛੋਂ ਪੈਦਾ ਹੋਏ ਉਹ ਆਪਣੇ ਆਪ ਨੂੰ ਸੋਢੀ ਕਹਾਉਂਦੇ ਰਹੇ। ਸੋ ਇਸ ਤਰ੍ਹਾਂ ਵੈਰ ਵਿਰੋਧ ਬਹੁਤਾ ਵਧਣੇ ਕਰਕੇ ਦੋਹਾਂ ਦੀ ਧਰਤੀ ਜਿਹੜੀ ਸੀ ਖੁੱਸ ਗਈ। ਜਿਹੜੇ ਕੁਸੂ ਦੀ ਵੰਸ਼ ਦੇ ਸਨ ਉਹ ਖਾਲਸਾ ਜੀ ਜਾ ਕੇ ਕਾਂਸੀ ਦੇ ਵਿੱਚ ਬਹੁਤ ਚਿਰ ਰਹੇ, ਉੱਥੇ ਚਾਰੇ ਵੇਦਾਂ ਦਾ ਪਾਠ ਕੀਤਾ। ਅਤੇ ਸਮਾਂ ਪੈਣ ਤੋਂ ਲਹੂ ਦੀ ਵੰਸ਼ ਵਾਲਿਆਂ ਨੇ ਆਪਣੇ ਇੱਕ ਦੂਤ ਭੇਜਿਆ। ਸੋ ਵੇਦਾਂ ਦੇ ਜਿਹੜੇ ਪਾਠੀ ਸਨ ਉਹਨਾਂ ਨੂੰ ਨਾਲ ਲੈ ਕੇ ਆਏ, ਇਹਨਾਂ ਦੇ ਇਲਾਕੇ ਵਿੱਚ ਆ ਕੇ ਚੌਹਾਂ ਵੇਦਾਂ ਦਾ ਪਾਠ ਸੁਣਾਉਣਾ ਕੀਤਾ। ਜੇ ਸਾਮ ਵੇਦ ਦੇ ਵਿੱਚ ਵਿਲਾਸ ਦਾ ਭਾਗ ਹੈ, ਯੁਜਰ ਵੇਦ ਦੇ ਵਿੱਚ ਜਗ ਦਾ ਭਾਗ ਹੈ, ਰਿਗ ਵੇਦ ਦੇ ਵਿੱਚ ਬ੍ਰਾਹਮਣ ਭਾਗ ਹੈ, ਅਤੇ ਅਥਰਵਾਣ ਦੇ ਵਿੱਚ ਗੀਤ ਭਾਗ ਹੈ। ਇਹ ਚਾਹਾਂ ਪਾਠਾਂ ਵੇਦਾਂ ਦਾ ਪਾਠ ਸੁਣਾਉਣ ਤੋਂ ਲਹੂ ਦੀ ਵੰਸ਼ ਵਾਲੇ ਜਿਹੜੇ ਸੀ ਖੁਸ਼ ਹੋ ਗਏ ਇਹਨਾਂ ਬੇਦੀਆਂ ਨੂੰ। ਸੋ ਜਿਹੜੇ ਕੁਸ ਦੀ ਵੰਸ਼ ਵਾਲੇ ਸਨ ਵੇਦ ਪਾਠੀ ਹੋਣ ਕਰਕੇ ਬੇਦੀ ਨਾ ਹੋ ਪਿਆ, ਇਹਨਾਂ ਨੂੰ ਰਾਜ ਦੇ ਦਿੱਤਾ। ਇਹਨਾਂ ਨੇ ਖੁਸ਼ ਹੋ ਕੇ ਅੱਗੇ ਵਰ ਦਿੱਤਾ ਕਿ ਸਮਾਂ ਆਵੇਗਾ, ਤਿੰਨ ਵੇਦ ਸੁਣ ਤੋਂ ਉਪਰੰਤ ਚੌਥਾ ਵੇਦ ਸੁਣ ਕੇ ਤੁਸਾਂ ਸਾਨੂੰ ਰਾਜ ਦਿੱਤਾ ਹੈ। ਇਸੇ ਤਰ੍ਹਾਂ ਹੀ ਕਲਯੁੱਗ ਦੇ ਸਮੇਂ ਵਿੱਚ ਜੋ ਵਿਆਸ ਮੁਨੀ ਜੀ ਨੇ ਭਵਿੱਖਤ ਪੁਰਾਣ ਵਿੱਚ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਹੋਣ ਦਾ ਜ਼ਿਕਰ ਕੀਤਾ ਹੈ, ਉਸ ਦੀ ਇਹਨਾਂ ਨੂੰ ਕੁਝ ਵਿਆਸ ਸੀ, ਉਸ ਨੂੰ ਮੁੱਖ ਰੱਖ ਕੇ ਇਹਨਾਂ ਨੇ ਕਿਹਾ ਕਿ ਸਮਾਂ ਆਵੇਗਾ, ਤਿੰਨ ਪੀੜ੍ਹੀਆਂ ਜਾਂ ਤਿੰਨ ਥਾਵਾਂ ਅਸੋ ਗੁਰਤਾ ਗੱਦੀ ਦੇ ਮਾਲਕ ਅਸੀਂ ਹੋਵਾਂਗੇ, ਅੱਗੇ ਚੌਥੀ ਪੀੜ੍ਹੀ ਵਿੱਚ ਤੁਹਾਨੂੰ ਗੁਰਤਾ ਗੱਦੀ ਦੇਵਾਂਗੇ। ਉਹ ਸਮਾਂ ਖਾਲਸਾ ਜਿਸ ਵੇਲੇ ਆਇਆ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਮਾਲਕ ਬਣੇ, ਜਿਨ੍ਹਾਂ ਨੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਗੁਰੂ ਨਾਨਕ ਰੂਪ ਜਾਣ ਕੇ ਮੰਨਿਆ ਹੈ, ਗੁਰੂ ਅੰਗਦ ਦੇਵ ਜੀ ਨੂੰ ਗੁਰੂ ਅਮਰਦਾਸ ਸਾਹਿਬ ਨੂੰ ਗੁਰੂ ਅੰਗਦ ਰੂਪ ਜਾਣ ਕੇ ਮੰਨਿਆ ਹੈ, ਗੁਰੂ ਰਾਮਦਾਸ ਸਾਹਿਬ ਨੂੰ ਗੁਰੂ ਅਮਰਦਾਸ ਸਾਹਿਬ ਰੂਪ ਜਾਣ ਕੇ ਮੰਨਿਆ ਹੈ, ਉਹਨਾਂ 'ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਅੱਗੇ ਹੋਏ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਤੋਂ ਅੱਗੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਸੰਗਤਾਂ ਨੇ ਗੁਰੂ ਅੰਗਦ ਰੂਪ ਜਾਣਿਆ ਹੈ, ਅਤੇ ਗੁਰੂ ਅਮਰਦਾਸ ਸਾਹਿਬ ਨੂੰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਰੂਪ ਸਮਝਿਆ, ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਅਮਰਦਾਸ ਸਾਹਿਬ ਦਾ ਰੂਪ ਸਮਝਿਆ, ਜਿਹੜੇ ਸ੍ਰੇਸ਼ਟ ਪੁਰਸ਼ ਹਨ ਉਹਨਾਂ ਨੇ ਜਾਣਿਆ, ਜਿਹੜੇ ਮੂਰਖ ਸੀ ਉਹ ਪੱਖਵਾਦ ਵਿੱਚ ਪੈ ਰਹੇ, ਇਹ ਦੇਸੀ ਹੈ ਤ੍ਰੇਣ ਥੱਲੇ ਆ ਸੋਢੀ ਹੈ, ਇਹ ਸਤਿਗੁਰੂ ਗਰੀਬ ਨਿਵਾਜ ਨੇ ਸਾਰਾ ਮਤ ਭੇਦ ਮੇਟ ਦਿੱਤਾ, ਸਿਆਣੇ ਜਿਹੜੇ ਸੀ ਉਹ ਸਮਝ ਗਏ, ਅਗਿਆਨੀ ਜਿਹੜੇ ਸਨ ਉਹ ਇਹਨਾਂ ਮਤ ਭੇਦਾਂ 'ਚ ਪੈ ਰਹੇ ਹਨ, ਤੋ ਸਤਿਗੁਰੂ ਨੇ ਜਿਹਨਾਂ 'ਤੇ ਕਿਰਪਾ ਕੀਤੀ, ਸਮ ਦ੍ਰਿਸ਼ਟੀ ਵਾਲੇ ਹੋਏ, ਏਕ ਦ੍ਰਿਸ਼ਟੀ ਦੁਆਰਾ ਸਾਰਿਆਂ ਨੇ ਚੱਕਿਆ, ਉਹਨਾਂ 'ਤੇ ਗੁਰੂ ਦੀ ਕਿਰਪਾ ਹੋਈ, ਕਲਿਆਣ ਉਹਨਾਂ ਨੇ ਪ੍ਰਾਪਤ ਕੀਤੇ। ਇਸ ਤਰ੍ਹਾਂ ਸਮੇਂ ਸਮੇਂ ਮੁਤਾਬਕ ਸਤਿਗੁਰੂ ਜੀ ਨੇ ਅਵਤਾਰ ਧਾਰ ਕੇ ਜੀਵਾਂ ਦੇ ਕਲਿਆਣ ਕੀਤੇ। ਸੋ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਨੇ 1732 ਵਿਕਰਮੀ ਨੂੰ ਦਿੱਲੀ ਵਿਖੇ ਆਪਣਾ ਸੀਸ ਵਾਰਿਆ ਹੈ, ਇਹ ਜ਼ਾਲਮ ਪਾਪੀ ਹਥਿਆਰਾ ਨਰੰਗਾ ਜਿਸਨੇ ਪਾਪ ਕੀਤਾ ਗੁਰੂ ਕਾ ਤਿਵਾਰ ਕਰਨ ਦਾ, ਬੜਾ ਭਾਰੀ ਦੁਸ਼ਟ ਆਤਮਾ ਵਾਲਾ ਪਾਪੀ ਹੋਇਆ ਹੈ, ਜਿਸ ਨੇ ਆਪਣੇ ਭਰਾ ਦਾਰਾ ਸ਼ਕੋ ਨੂੰ, ਸੋ ਸੂਜਾ ਮੁਹੰਮਦ ਨੂੰ, ਮੁਰਾਦ ਬਖਸ਼ ਨੂੰ, ਸੋ ਇਹੋ ਜਿਹੜੇ ਇਹਦੇ ਭਾਈ ਸਾਹਿਬ ਨੇ ਇਹਨਾਂ ਸਾਰਿਆਂ ਨੂੰ ਇਸਨੇ ਮਾਰਨਾ ਕੀਤਾ, ਸਰਮਦ ਫਕੀਰ ਵਰਗਿਆਂ ਨੂੰ। ਇਸ ਪਾਪੀ ਨੇ ਹਿੰਦੂਆਂ ਦੇ ਤਿਲਕ ਅਤੇ ਜੰਗੂ ਲਾਉਣੇ ਸ਼ੁਰੂ ਕੀਤੇ। ਸਤਿਗੁਰੂ ਸਾਹਿਬ ਨੇ ਸਾਰੇ ਕਾਂਸੀ ਦੇ ਜਿਤਨੇ ਵਿਦਵਾਨ ਮੁਖੀ ਸਨ ਉਹ ਇਕੱਠੇ ਹੋ ਕੇ ਅਨੰਦਪੁਰ ਸਾਹਿਬ ਪਹੁੰਚੇ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਸਰਨਾਇਆਂ ਦੀ ਲਾਜ ਰੱਖਣ ਵਾਸਤੇ ਆਪਣਾ ਸੀਸ ਦੇਣ ਦਾ ਵਚਨ ਕੀਤਾ। ਸੋ ਦਿੱਲੀ ਵਿੱਚ ਜਾ ਕਰਕੇ 1732 ਵਿਕਰਮੀ ਵਾਲੇ ਉੱਤੇ ਸਾਕਾ ਵਰਤਾਇਆ ਹੈ, ਐਸੇ ਸਤਿਗੁਰੂ ਚੋਜੀ ਪ੍ਰੀਤ ਸਿੰਘ ਦੇ ਸੱਚਖੰਡ ਗਮਨ ਤੋਂ ਸਾਰੇ ਦੇਸ਼ ਦੇ ਵਿੱਚ ਹਾਹਾਕਾਰ ਮੱਚ ਗਏ, ਸਿੱਖਾਂ ਵਿੱਚ ਵੀ, ਹਿੰਦੂਆਂ ਵਿੱਚ ਵੀ, ਮੁਸਲਮਾਨਾਂ ਵਿੱਚ ਵੀ, ਅਤੇ ਪ੍ਰਲੋਕ ਵਿੱਚ ਇੰਦਰਪੁਰੀ, ਬ੍ਰਹਮਪੁਰੀ ਵਿੱਚ ਅਤੇ ਵਿਸ਼ਨਪੁਰੀ ਵਿੱਚ ਜੈ ਜੈਕਾਰ ਹੋ ਰਹੀ ਹੈ। ਇੱਥੋਂ ਤੱਕ ਇਹ ਪ੍ਰਸੰਗ ਕੱਲ੍ਹ ਦਾ ਆਇਆ ਸੀ, ਜਿਸ ਤਰ੍ਹਾਂ ਸੋਢ ਬਰਸ ਚੱਲੇ ਉਹਦਾ ਜ਼ਿਕਰ ਸਤਿਗੁਰੂ ਜੀ ਨੇ ਕੀਤਾ ਹੈ। ਆਪਣੀ ਰਸਨਾ ਦੁਆਰਾ ਪੰਜਵਾਂ ਤਿਉਹਾਰ ਕੱਲ੍ਹ ਪੂਰਾ ਹੋਇਆ ਸੀ, ਅੱਜ ਛੇਵੇਂ ਤਿਉਹਾਰ ਵਿੱਚ ਜਿਸ ਤਰ੍ਹਾਂ ਆਪ ਅਵਤਾਰ ਧਾਰਿਆ ਅਤੇ ਅਕਾਲ ਪੁਰਖ ਨੇ ਆਪਣੇ ਖਾਸ ਬੁਲਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਧਰਮ ਦੀ ਪਾਲਣਾ ਕਰਨ ਵਾਸਤੇ, ਮਜ਼ਲੂਮਾਂ ਦੀ ਸਹਾਇਤਾ ਵਾਸਤੇ, ਸੰਤਾਂ ਨੂੰ ਉਭਾਰਨ ਵਾਸਤੇ, ਦੁਸ਼ਟਾਂ ਨੂੰ ਸੰਘਾਰਨ ਵਾਸਤੇ ਜਿਸ ਤਰੀਕੇ ਨਾਲ ਹੁਕਮ ਕਰਕੇ ਭੇਜਿਆ ਹੈ, ਉਹ ਆਪਣੀ ਰਚਨਾ ਦੁਆਰਾ ਰਚਨਾ ਕਰਕੇ ਸਤਿਗੁਰੂ ਜੀ ਆਪ ਦੱਸ ਰਹੇ ਹਨ।
ਵਾਹਿਗੁਰੂ ਸਾਹਿਬ ਜੀਓ।
ਸੋ ਅੱਜ ਖਾਲਸਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਹੈ, ਸਾਰੇ ਸੰਤ ਨੂੰ ਇਸ ਚੀਜ਼ ਦੀ ਵਧਾਈ ਹੋਵੇ, ਜੋ 1526 ਵਿਕਰਮੀ ਨੂੰ ਸੋ ਪੂਰਨਮਾਸੀ ਵਾਲੇ ਦਿਨ ਸ੍ਰੀ ਨਨਕਾਣਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ, ਮਾਤਾ ਤ੍ਰਿਪਤਾ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਬਾਬਾ ਕਲਿਆਣ ਚੰਦ ਜੀ ਦੀ ਭਾਵਨਾ ਪੂਰੀ ਕਰਨ ਵਾਸਤੇ ਇਹ ਮਿਹਰਬਾਨੀ ਕੀਤੀ ਹੈ, ਆਪਣਾ ਅਵਤਾਰ ਸਰਗੁਣ ਰੂਪ ਵਿੱਚ ਅਕਾਲ ਪੁਰਖ ਨੂੰ ਪ੍ਰਗਟ ਕੀਤਾ ਹੈ। ਮਹਾਰਾਜ ਕਹਿੰਦੇ ਆਪ ਹੋਣ, ਮੈਂ ਅਸੀਂ ਆਪਣੀ ਕਥਾ ਉਤਾਰ ਕੇ ਦੱਸਦੇ ਹਾਂ, ਕਹਿੰਦੇ
ਹਾਂ
ਤਪ ਤਪੱਸਿਆ ਸਾਧਤ ਕਰਦਿਆਂ ਹੋਇਆ ਜਿਸ ਤਰੀਕੇ ਦੇ ਨਾਲ ਮੋਹੇ ਮੇਰੇ ਭਜਾਨ ਨੂੰ ਲਿਆਉਣਾ ਕੀਤਾ ਮੰਗਵਾਇਆ।
ਹੇਮਕੁੰਟ ਪਰਬਤ ਹੈ ਜਹਾਂ,
ਹੇਮਕੁੰਟ ਹੇਮ ਬਰਫ ਦਾ ਕੁੰਟ ਪਹਾੜ ਹੈ ਜਿੱਥੇ ਸਤ ਸਤ ਸਰਿੰਗ ਟਿੱਲੇ, ਇਹ ਉੱਚੇ ਟਿੱਲੇ ਸੋਭ ਰਹੇ ਹਨ। ਸਤ
ਸਰਿੰਗ ਤੇ ਨਾਮ ਕਹਾ,
ਉਹ ਸਤ ਉੱਚੀਆਂ ਚੋਟੀਆਂ ਹੋਣ ਕਰਕੇ ਸਤ ਸਰਿੰਗ ਉਹਦਾ ਨਾਮ ਪਿਆ ਹੈ। ਭਾਈ ਜੈਮਲ ਸਿੰਘ ਜੀ ਹਨ ਉੱਥੇ ਗੁਰੂ ਦੇ ਪਿਆਰੇ, ਇੱਕ ਹਰ ਸਾਲ ਉੱਚੀਆਂ ਚੋਟੀਆਂ ਤੇ ਜਾਂਦੇ ਆ, ਨਿਸ਼ਾਨ ਸਾਹਿਬ ਚਲਾ ਕੇ ਆਉਂਦੇ ਹੈ। ਜਿਸ ਵੇਲੇ ਦਾਸ ਨੇ ਦਰਸ਼ਨ ਕੀਤੇ, ਪੰਜ ਨਿਸ਼ਾਨ ਚੁੱਲੇ ਸੀ, ਦੋ ਬਾਕੀ ਰਹਿੰਦੇ ਸਨ, ਹੋ ਸਕਦਾ ਉਹ ਵੀ ਚਲਾ ਦਿੱਤੇ ਹੋਣ। ਉਸਨੇ ਹੋਰ ਨਹੀਂ, ਉਹ ਤੋਂ ਬਿਨਾਂ ਉੱਥੇ ਕੋਈ ਪਹੁੰਚਿਆ, ਸਤਿਗੁਰੂ ਦੀ ਕਿਰਪਾ ਹੈ, ਉਹਨੇ ਜਾ ਕੇ ਨਿਸ਼ਾਨ ਚਲਾਏ ਉਹਨਾਂ ਚੁੱਲਿਆਂ ਉੱਤੇ, ਜੈਨ ਸਿੰਘ ਨਾਮ ਪ੍ਰੇਮੀ
ਦਾਪਤ
ਸਿੰਘ ਨਾ ਪੈ ਗਿਆ ਉੱਚੇ ਸੱਤ ਕਿੱਲੇ ਹੋਣ
ਕਰਕੇ
ਪੰਡਰਾਜ ਪੰਡੂਆਂ ਦਾ ਜਿਹੜਾ ਵੱਡਾ ਹੋਇਆ ਉਹਨੇ ਵੀ ਪੰਡਰਾਜ ਨੇ ਜੋ ਕਮਾਉਣਾ ਕੀਤਾ ਜਦੋਂ ਥੱਲੇ ਉੱਤਰੀਏ ਨਾਲ ਹੀ ਉੱਥੇ ਇੱਕ ਛੋਟੀ ਜਿਹੀ ਕੁਟੀਆ ਹੈ ਸੋ ਜਿੱਥੇ ਸਿੰਘਾਂ ਦੀ ਰਿਹਾਇਸ਼ ਵਾਲਾ ਕਮਰਾ ਬਣਾਇਆ ਹੈ ਗੁਰਦੁਆਰਾ ਸਾਹਿਬਾਨ ਦੇ ਨਾਲ ਪੌੜੀਆਂ ਚੜ੍ਹਦਿਆਂ ਪਹਿਲਾਂ ਰਹਿਸ਼ੀ ਕਮਰਾ ਹੁੰਦਾ ਹੈ ਉਹਦੇ ਨਾਲ ਅੱਗੇ ਜਾ ਕੇ ਗੁਰਦੁਆਰਾ ਸਾਹਿਬਾਨ ਹੈ ਉਸ ਰਹਿਸ਼ੀ ਕਮਰੇ ਨਾਲ ਥੱਲੜੇ ਵਾਲੇ ਪਾਸੇ ਨੂੰ ਇਹ ਇਹਨਾਂ ਦਾ ਜਿੱਥੇ ਪੰਡ ਆਪਣਾ ਪਾਂਡਵਾਂ ਦੇ ਵਡੇਰਿਆਂ ਨੇ ਜੋ ਕਮਾਇਆ ਉਹਦੀ ਕਹਿੰਦੇ ਕੁਟੀਆ ਛੋਟੀ ਜੀ ਯਾਦਗਾਰ ਬਣੀ ਹੋਈ ਹੈ ਜਿੱਥੇ ਯੋਗਾ ਅਭਿਆਸ ਕੀਤਾ ਮਹਾਰਾਜ ਕਹਿੰਦੇ ਇਸ ਜਗ੍ਹਾ ਦੇ ਵਿੱਚ ਅਸੀਂ ਭਾਈ ਬਹੁਤ ਤਪੱਸਿਆ ਸਾਧੀ ਕੀਤੀ ਜੋ ਮਹਾਕਾਲ ਹੈ ਪਰਮੇਸ਼ਰ ਸਾਰਿਆਂ ਦਾ ਕਾਲ ਕਰਨ ਵਾਲਾ ਕਾਲ ਦਾ ਉਹਦੇ ਆਰਾਧੀ ਹੋਇਆ ਅਸੀਂ ਆਰਾਧਨ ਵਾਲੇ ਕਾਲ ਕਾਰਾ ਜੀ ਨੇ ਕਹਿਣਾ ਮਹਾਕਾਲ ਪਰਮੇਸ਼ਰ ਤੇ ਕਾਲ ਕਰਨ ਵਾਲਾ ਸਾਰਿਆਂ ਦਾ ਕਾ ਦਾ ਆਰਾਧੀ ਮਹਾਕਾਲ ਪਰਮੇਸ਼ਰ ਦੇ ਆਰਾਧੀ ਹੋਏ ਆਰਾਧਨਾ ਕੀਤੀ ਆਰਾਧੀ ਹੋ
ਕੇ
ਇਸ ਤਰੀਕੇ ਨਾਲ ਤਪੱਸਿਆ ਕਰਦੇ ਹੋਏ ਦੋਹਾਂ ਤੋਂ ਇੱਕ ਰੂਪ ਹੀ ਹੋ ਗਏ ਇੱਕ ਹੋ ਗਏ ਮਿਲ ਗਏ ਕਾਲ ਕਾ ਪਾਠ ਨਹੀਂ ਕਰਨਾ ਕਾਲ ਕਾ ਆਰਾਧੀ ਸੋ ਸਾਰਿਆਂ ਦੇ ਕਾਲ ਕਰਨ ਵਾਲੇ ਵੀ ਆਰਾਧੀ ਹੋਏ ਆਰਾਧਨ ਵਾਲੇ ਇਹ ਦੱਸ ਰਹੇ ਹਨ ਕਿ ਸਾਡੇ ਸਾਤ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮਾਤਾ ਜੀ ਨੇ ਅਲੱਖ ਜੋ ਲਖਨ ਤੋਂ ਰਹਿਤ ਪਰਮੇਸ਼ਰ ਉਸਦੀ ਆਰਾਧਨਾ ਕੀਤੀ ਯਾਦ ਕੀਤਾ ਪਰਮੇਸ਼ਰ ਨੂੰ ਬਹੁਤ ਤਰੀਕਿਆਂ ਦੇ ਨਾਲ ਯੋਗਾ ਅਭਿਆਸ ਕੀਤਾ ਹੈ ਇਸ ਵਾਸਤੇ ਜਿਹੜੇ ਕਹਿੰਦੇ ਕਿ ਮਾਤਾ ਜੀ ਹੀਰਾ ਚੱਟ ਕੇ ਚੜ੍ਹਾਈ ਕਰ ਗਏ ਨੇ ਮੱਥਾ ਮਾਰ ਕੇ ਕੰਧੇ 'ਚ ਚੜ੍ਹਾਈ ਕਰ ਗਏ ਇਹ ਮਨ ਘਰ ਤਾਂ ਬਨੌਤੀ ਗੱਲਾਂ ਹਨ ਗੁਰੂ ਸਾਹਿਬ ਨੇ ਆਪ ਫੈਸਲਾ ਕੀਤਾ ਕਿ ਮਾਤਾ ਜੀ ਯੋਗਾ ਅਭਿਆਸੀ ਸਨ ਬ੍ਰਹਮਰੰਧਨ ਨਾਲੀ ਨੂੰ ਖੋਲ ਕੇ ਦਸਵੇਂ ਦੁਆਰ ਦੁਆਰਾ ਸਵਾਸ ਕੱਢ ਕੇ ਪ੍ਰਲੋਕ ਨੂੰ ਸੱਠ ਖੰਡ ਨੂੰ ਮਾਤਾ ਜੀ ਨੇ ਗਮਨ ਕੀਤਾ ਤਿੰਨ ਤਿੰਨ ਜੋ ਮਾਤਾ ਪਿਤਾ ਜੀ ਸਾਡੇ ਸਨ ਜੋ ਤਿਨ੍ਹਾਂ ਨੇ ਅਲੱਖ ਪਰਮੇਸ਼ਰ ਦੀ ਸੇਵਾ ਕੀਤੀ ਲਖਨ ਤੋਂ ਰਹਿਤ ਹੈ ਜੋ ਤਾਂ ਕੇ ਤਿਸ ਕਰਕੇ ਪ੍ਰਸੰਨ ਖੁਸ਼ ਹੋਏ ਗੁਰੂ ਪੂਜਨੀਕ ਦੇਵਾ ਪ੍ਰਕਾਸ਼ ਸਰੂਪ ਜਦੋਂ ਪਰਮੇਸ਼ਰ ਨੇ ਸਾਨੂੰ ਆਗਿਆ ਕੀਤਾ ਇਹ ਬਿਹਾਰ ਦੀ ਬੋਲੀ ਹੈ ਜੀਆ ਨਾਮ ਕੀਤਾ ਤੇ ਜਿਵੇਂ ਗੁਰਮੁਖ ਸਿੰਘ ਉੜੀਸਾ ਉਹ ਕਹਿੰਦਾ ਹੁੰਦਾ ਹੈਗਾ ਪਾਣੀ ਪੀਤੀ ਤੇ ਲੱਸੀ ਪੀਤਾ ਇਹ ਬੋਲੀ ਹੈ ਬਿਹਾਰ ਦੇ ਇਲਾਕੇ ਦੇ ਮਹਾਰਾਜ ਕਹਿ ਰਹੇ ਜਦੋਂ ਸਾਨੂੰ ਕਿਸ ਪਰਮੇਸ਼ਰ ਵਾਹਿਗੁਰੂ ਨੇ ਆਗਿਆ ਦਿੱਤਾ ਹੁਕਮ ਕੀਤਾ ਤਦ ਅਸੀਂ ਕਲਯੁਗ ਦੇ ਜਨਮ ਲੈਣਾ ਕੀਤਾ ਅਵਤਾਰ ਧਾਰਿਆ ਪਰ ਉਸ ਵੇਲੇ ਅਵਸਥਾ ਇਹ ਸੀ ਸਾਡਾ ਚਿੱਤ ਨਹੀਂ ਸੀ ਆਉਣ ਨੂੰ ਚਾਹੁੰਦਾ ਕਰਦਾ ਨਹੀਂ ਸੀ ਚਿੱਤ ਕਿ ਅਸੀਂ ਮਾਤ ਲੋਕ ਵਿੱਚ ਜਾਈਏ ਸਾਡੀ ਜਿਹੜੀ ਬਿਰਤੀ ਸੀ ਪਰਮੇਸ਼ਰ ਦੇ ਚਰਨਾਂ ਵਿੱਚ ਚੁੱਭ ਰਹੀ ਧਸ ਰਹੀ ਸੀ ਲੱਗੀ ਹੋਈ ਸੀ ਜੁੜੀ ਹੋਈ ਸੀ ਜਿਵੇਂ ਕਿਵੇਂ ਕਰਕੇ ਪਰਮੇਸ਼ਰ ਨੇ ਸਾਨੂੰ ਸਮਝਾਇਆ ਸਿਖਾਇਆ ਇਉਂ ਕਹਿ ਕੇ ਇਸ ਲੋਕ ਵਿੱਚ ਮਾਤ ਲੋਕ ਵਿੱਚ ਭੇਜਿਆ ਹੈ ਕੀ ਕਹਿ ਕੇ ਭੇਜਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਅਕਾਲ ਪੁਰਖ ਨੂੰ ਆਪ ਦੱਸ ਰਹੇ ਹਨ ਆਪਣੀ ਰਸਨਾ ਦੁਆਰਾ
ਅਕਾਲ ਪੁਰਖ ਬਾਜ ਇਸ ਕੀਟ ਪ੍ਰਤ
ਧੰਨ ਸੱਚੇ ਪਾਤਸ਼ਾਹ ਦੀ ਨਿਮਰਤਾ ਅਕਾਲ ਪੁਰਖ ਬਾਚ ਜੋ ਅਕਾਲ ਪੁਰਖ ਦੇ ਬਾਚ ਬਚਨ ਹਨ ਇਸ ਕੀਟ ਪ੍ਰਤ ਆਪਣੇ ਆਪ ਨੂੰ ਮਾਰੇ ਨਿਮਰਤਾ ਚ ਪੀੜਾ ਕਰ ਰਹੇ ਹਨ ਕੈਸੀ ਨਿਮਰਤਾ ਹੈ ਸਤਿਗੁਰੂ ਵਿੱਚ ਪ੍ਰਤ ਤਾਹੀ ਇਹ ਕਿਹਾ ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਹਿਣ ਲੱਗੇ ਜਦੋਂ ਭੇਜਿਆ ਮਾਸ ਲੋਕ ਵਿੱਚ ਕਿ ਜਦੋਂ ਅਸੀਂ ਪਹਿਲਾਂ ਸ੍ਰਿਸ਼ਟੀ ਬਣਾਈ ਹੈ ਸ੍ਰਿਸ਼ਟੀ ਲੁਕਾਈ ਸਭ ਤੋਂ ਪਹਿਲਾਂ ਦੈਤ ਪੈਦਾ ਕੀਤੇ ਜਿਹੜੇ 45 ਪਦਮ ਹੋ ਚੁੱਕੇ ਹਨ ਇਹ ਸਾਰਿਆਂ ਨੂੰ ਦੁਖਦਾਇਕ ਹੋਏ ਦੁਸ਼ਟ ਸੁਭਾਅ ਵਾਲੇ ਉਹ ਵੀ ਕੁਝ ਬਾਹਾਂ ਦੇ ਬਲ ਕਰਕੇ ਬਵਰੇ ਕਮਲੀ ਹੋ ਗਏ ਜੰਗਾਂ ਵਿੱਚ ਲੱਗੇ ਰਹੇ ਸਾਡੇ ਵਰਗਾ ਕੋਈ ਬਲੀ ਨਹੀਂ ਜੋ ਪਰਮ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਪੂਜਣ ਵੱਲੋਂ ਉਹਦੇ ਧਿਆਨ ਵੱਲੋਂ ਉਹਦੀ ਪੂਜਾ ਕਰਨ ਵੱਲ ਰਹਿ ਹੀ ਗਏ ਕਹਿੰਦੇ ਫਲਾਨਾ ਤਾਂ ਉਹ ਵੀ ਰਹਿ ਗਿਆ ਥੱਕ ਗਿਆ ਮੁੱਕ ਹੀ ਗਿਆ ਇਸ ਤਰ੍ਹਾਂ ਰਹਿ ਹੀ ਗਏ ਜਾਪ ਹੀ ਨਹੀਂ ਕੀਤਾ ਪਰਮ ਪੁਰਖ ਪਰਮੇਸ਼ਰ ਦਾ ਅਕਾਲ ਪੁਰਖ ਦਸਵੇਂ ਪਾਤਸ਼ਾਹ ਨੂੰ ਕਹਿ ਰਹੇ ਹਨ ਤੇ ਉਹ ਹਮ ਮੈਂ ਤਮਕ ਥੋੜੇ ਜਿਹੇ ਗੁੱਸੇ ਵਿੱਚ ਹੀ ਸੋ ਤਮਕ ਤਣਕ ਮੂੰਹ ਖਾਪੇ ਥੋੜੇ ਜਿਹੇ ਗੁੱਸੇ ਵਿੱਚ ਆ ਕਰਕੇ ਤਣਕ ਥੋੜੇ ਤਮਕ ਨਾਲ ਗੁੱਸੇ ਦਾ ਤਣਕ ਥੋੜੇ ਜਿਹੇ ਤਮਕ ਗੁੱਸੇ ਵਿੱਚ ਆ ਕਰਕੇ ਸਾਰੇ ਖਾਪੇ ਨਾਸ ਕਰ ਦਿੱਤੇ ਫਿਰ ਉਹਨਾਂ ਦੀ ਥਾਂ ਦੇਵਤੇ ਪੈਦਾ ਕਰ ਦਿੱਤੇ ਥਾਪ ਦਿੱਤੇ ਇਸ ਕਰ ਦਿੱਤੇ ਉਹ ਖੜਾ ਰਿਹਾ ਭਾਈ ਸਿੰਘ ਉੱਥੇ ਬਹਿ ਗਿਆ
ਦੇ ਪੀ ਬਲ ਪੂਜਾ ਉਰ ਜਾਏ
ਉਹ ਵੀ ਬਲੀਆਂ ਲੈਣ ਦੀ ਪੂਜਾ ਵਿੱਚ ਹੀ ਉਹ ਜਿਹੜੇ ਬੱਕਰੇ ਛੱਤਰੇ ਝੋਟੇ ਆਦਿਕ ਦੀ ਬਲੀ ਲੈਣ ਵਿੱਚ ਹੀ ਰੁੱਝ ਗਏ ਦੇਵਤੇ ਵੀ ਸਾਰੇ ਜਿਵੇਂ ਜਗ ਸਰਦਾਰ ਗੁਰਦੁਆਰੇ ਦੇ ਲਾਗੇ ਜਿਹੜੀ ਜਗ੍ਹਾ ਬਣੀ ਹੈ ਕਾਲੀ ਦੀ ਕਾਲੀ ਘਾਟ ਉੱਥੇ ਬੱਕਰੇ ਛੱਤੇ ਵੜਦੇ ਰਹਿੰਦੇ ਹਨ
ਦੇ ਪੀ ਬਲ ਪੂਜਾ ਉਰ ਜਾਏ
ਉਹ ਵੀ ਬਲੀਆਂ ਲੈਣ ਦੀ ਪੂਜਾ ਵਿੱਚ ਹੀ ਉਹ ਗਏ ਪੂਜਾ ਕਰਾਉਣ ਦੇ ਇੱਛੁਕ ਹੋ ਗਏ
ਪਰਮੇਸ਼ਰ ਕਹਾਏ
ਆਪਣੇ ਆਪ ਨੂੰ ਪਰਮੇਸ਼ਰ ਕਹਾਉਣ ਲੱਗ ਗਏ ਕਿ ਮੈਂ ਕਿਹੜਾ ਘੱਟ ਹਾਂ ਕਿਸੇ ਨਾਲੋਂ
ਮਹਾਦੇਵ ਅੱਜ ਤੱਕ ਹਵਾਇਓ
ਇੱਥੋਂ ਤੱਕ ਹੋਰ ਕਿਸੇ ਦੀ ਗੱਲ ਤਾਂ ਛੱਡੋ ਕਹਿੰਦੇ ਮਹਾਦੇਵ ਸ਼ਿਵ ਜੀ ਜਿਹੜਾ ਸੀ ਕਹਿੰਦਾ ਮੈਂ ਹੀ ਉਹ ਚੌਥਾ ਜਿਹੜਾ ਸੋ ਮੈਂ ਹੀ ਟਿੱਕਣ ਵਾਲਾ ਹਾਂ ਜਿਹੜੀਆਂ ਭੁਆਟੀਆਂ ਖਵਾ ਦਿੱਤੀਆਂ ਕਾਮ ਨੇ ਤੁਰਿਆ ਫਿਰਦਾ ਰਿਹਾ ਸਾਰਿਆਂ ਆਸ਼ਰਮਾਂ ਤੇ
ਆਪ ਹੀ ਕੋ ਠਹਿਰਾਇਓ ਤੇ
ਵਿਸ਼ਨੂੰ ਕਹਿੰਦਾ ਮੈਂ ਹੀ ਦੇਵਤਾ ਚੰਗਾ ਤੇ ਭਗਵਾਨ ਸਰੂਪ ਮੇਰਾ ਮੈਨੂੰ ਮੇਰਾ ਹੀ ਧਿਆਨ ਧਰੋ
ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ
ਬ੍ਰਹਮਾ ਕਹਿੰਦਾ ਮੈਂ ਹੀ ਪਾਰ ਬ੍ਰਹਮ ਪਾਪਾ ਪੁਨਾ ਤੋਂ ਪਰੇ ਜਿਹੜਾ ਕੁੜੀ ਤੋਂ ਪੁੱਤਰ ਪੈਦਾ ਕਰ ਬੈਠਾ ਆਪਣੀ ਲੜਕੀ ਤੋਂ ਰੋਹਣੀ ਨਾ ਨੇ
ਸਭ ਕੋ ਪ੍ਰਭੂ ਨ ਕਿਨ ਹੋ ਜਾਣਾ
ਸਭ ਕੋ ਹਾਂ ਪ੍ਰਭ ਜੋ ਰੱਖ ਕੇ ਪਰਮੇਸ਼ਰ ਹੈ ਉਸ ਨੂੰ ਸ਼ੁੱਧ ਭੂਮਾ ਰੂਪ ਬ੍ਰਹਮ ਕਿਸੇ ਨੇ ਵੀ ਨੀ ਜਾਣਿਆ ਜਦੋਂ ਮਹਾਰਾਜਾ ਕਾਲਪੁਰਖ ਕਹਿ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਿ ਅਸੀਂ ਸਾਖੀ ਗਵਾਹ ਹੀ ਦੇਣ ਵਾਲੇ ਗਵਾਹ ਪੈਦਾ ਕੀਤੇ ਅਸ਼ਟ ਅੱਠ ਬਣਾਉਣਾ ਕੀਤੇ ਪੰਜੇ ਤੱਤ ਚੰਦਰਮਾ ਤੇ ਸੂਰਜ ਤੇ ਧਰਮ ਰਾਜ ਆਦਿ ਨਾਂ ਵੀ ਆਉਣਗੇ ਨੰਬਰ ਵਾਰ
ਠਹਿਰਾਏ
ਗਵਾਹੀ ਦੇਣ ਵਾਸਤੇ ਬਣਾਏ ਕਿ ਅਸੀਂ ਸਾਨੂੰ ਪਰਮੇਸ਼ਰ ਨੇ ਭੇਜਿਆ
ਹੈ
ਸਾਰੇ ਕਹਿਣ ਲੱਗ ਪਏ ਸਾਡੀ ਪੂਜਾ ਕਰੋ ਕੋਈ ਚੰਦਰਮਾ ਕਹਿੰਦਾ ਮੈਨੂੰ ਸਨ ਚੜਾਓ ਸੂਰਜ ਕਹਿੰਦਾ ਮੈਨੂੰ ਪਾਣੀ ਦਿਓ ਤੇ ਆਪਣੀ ਪੂਜਾ ਵਿੱਚ ਹੀ ਫਸ ਗਏ ਸਾਰੇ ਹਮ ਸਾਥੋਂ ਹਮ ਮੈਥੋਂ ਸਾਥੋਂ ਬਗੈਰ ਹੋਰ ਕੋਈ ਠਾਕਰ ਹੈ ਹੀ ਨਹੀਂ ਦੂਜੇ ਥਾਂ ਤੇ ਕੋਈ ਪਰਮ ਸਤ ਪਰਮੇਸ਼ਰ ਨੂੰ ਜਿਨ੍ਹਾਂ ਨੇ ਪਛਾਣਿਆ ਨਹੀਂ ਭਾਈ ਜਾਣਿਆ ਨਹੀਂ ਜਿਨ੍ਹਾਂ ਨੇ ਪਰਮੇਸ਼ਰ ਨੂੰ ਨਹੀਂ ਨਾ ਜਾਣਿਆ ਇਹਨਾਂ ਲੋਕਾਂ ਨੇ ਭੁੱਲ ਕਰਕੇ ਇਹਨਾਂ ਨੂੰ ਅੱਖਾਂ ਨੂੰ ਈਸ਼ਰ ਰੂਪ ਮੰਨ ਲਿਆ ਕਿ ਇਹੀ ਪਾਲਣਾ ਕਰਨ ਵਾਲੇ ਸਾਰਿਆਂ ਦੀ ਨਾ ਲੈ ਕੇ ਦੱਸਦੇ ਕਿਤਨੇ ਤਾਂ ਸੂਰਜ ਨੂੰ ਪਾਣੀ ਦੇ ਜਾਂਦੇ ਆ ਕਿਤਨੇ ਚੰਦਰਮਾ ਨੂੰ ਮੱਥਾ ਟੇਕੀ ਜਾਂਦੇ ਆ ਕਹਿੰਦੇ ਜੇ ਦੂਜ ਦਾ ਚੰਦਰਮਾ ਮੱਥੇ ਲੱਗੇ ਚੰਗਾ ਜੇ ਚੌਥ ਤੇ ਲੱਗ ਗਿਆ ਤੇ ਪਤਾ ਨੀ ਕੁਝ ਪੱਲੇ ਰਹੇਗਾ ਕਿ ਨਹੀਂ ਰਹੇਗਾ ਐਸੀ ਹਾਲਤ ਇਹਨਾਂ ਲੋਕਾਂ ਦੀ ਹੈ ਕਈ ਅਗਨ ਹਵਨੀ ਕਰੀ ਜਾਂਦੇ ਘਿਓ ਸਾੜੀ ਜਾਂਦੇ ਅੱਗ ਵਿੱਚ ਪਾ ਕੇ ਜਗਵਿੰਦਰ ਸਿੰਘ ਜੀ ਮੋਨੀ ਨੇ ਸਾੜਿਆ ਅਗਨਹੋਤਰ
ਕਈ ਪਵਨ ਪ੍ਰਮਾਣ
ਤੇ ਕਈ ਪਵਨ ਵੱਲ ਮੂੰਹ ਕਰਕੇ ਫੁੱਲੀਏ ਸੁੱਤੀ ਜਾਂਦੇ ਉਹਨੂੰ ਪ੍ਰਮਾਣਿਕ ਮੰਨਦੇ ਪੂਜਦੇ ਹੈ ਇਹਨੂੰ ਪਵਨ ਜਦ ਹਵਨ ਕਹਿੰਦੇ ਹਨ ਜਿੱਧਰੋਂ ਹਵਾ ਆਵੇ ਉਧਰ ਨੂੰ ਮੂੰਹ ਕਰਕੇ ਤੇ ਫੁੱਲ ਸੁਗੰਧੀ ਵਾਲੇ ਸੁੱਤਣੇ ਇਹਨੂੰ ਪਵਨ ਹਵਨ ਕਹਿੰਦੇ ਹੈ ਤੇ ਪਾਣੀ ਹਵਨ ਉਹ ਹੁੰਦਾ ਹੈ ਪਾਣੀ ਦੇ ਕਿਨਾਰੇ ਤੇ ਬਹਿ ਕੇ ਧੂਫ ਸਿਖਾਈ ਜਾਣੀ ਤੇ ਧੂੰਆਂ ਪਾਣੀ ਨੂੰ ਦੇਣਾ ਧੂਫ ਦਾ ਉਹਨੂੰ ਸੋ ਪਾਣੀ ਹਵਨ ਕਹਿੰਦੇ ਹਨ ਜਲ ਹਵਨ ਉਹਦਾ ਨਾਂ ਹੈ ਤੇ ਅੱਗ ਦੇ ਵਿੱਚ ਆਪਣੇ ਨੂੰ ਅਗਨ ਹਵਨ ਕਹਿੰਦੇ ਹਨ ਨਾ ਹਵਨਾ ਦੇ ਤੇ ਕਿਸੇ ਨੇ ਪੱਥਰ ਨੂੰ ਰੱਬ ਮੰਨ ਲਿਆ ਕਿ ਪੱਥਰ ਹੀ ਸਾਡੀ ਰਾਖੀ ਹਾਂ ਆਪੋ ਆਪਣੀ ਪੈ ਗਈ ਇਹਨਾਂ ਨੂੰ ਸਾਰਿਆਂ
ਨੂੰ
ਜਦੋਂ ਕਿਸੇ ਨੇ ਵੀ ਪਰਮੇਸ਼ਰ ਨੂੰ ਨਾ ਨਾ ਪਛਾਣਿਆ ਜਾਣਿਆ ਤਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਕਹਿ ਰਹੇ ਅਕਾਲ ਪੁਰਖ ਤੇ ਹਰੀ ਨੇ ਪਰਮੇਸ਼ਰ ਨੇ ਮਨੁੱਖ ਨੂੰ ਮਨੁੱਖਾਂ ਦੇ ਪੈ ਪੈਦਾ ਕਰ ਦਿੱਤੇ ਮਨੂ ਤੋਂ ਮੰਨਦੇ ਹਨ ਅੱਗੇ ਬਣੇ ਹੈ ਇਹ ਵੀ ਮਮਤਾ ਦੇ ਵਾਸੀ ਪੈ ਗਏ ਤੇ ਪੱਥਰਾਂ ਨੂੰ ਪਰਮੇਸ਼ਰ ਮੰਨਣ ਲੱਗ ਪਏ ਮੂਰਤੀਆਂ ਘੜ ਘੜ ਕੇ ਸ਼ਿਵਲਿੰਗ ਬਣ ਗਏ ਪੱਥਰਾਂ ਦੇ ਕਹਾਣੇ ਉਦੋਂ ਹਰੀ ਪਰਮੇਸ਼ਰ ਨੇ ਸਿੱਧ ਸਾਧਨਾ ਕਰਨ ਵਾਲੇ ਜਾਂ ਸਾਧ ਲੋਕ ਪੈਦਾ ਕਰ ਦਿੱਤੇ ਉਹਨੇ ਪਰਮ ਪੁਰਖ ਪਰਮੇਸ਼ਰ ਨੂੰ ਨੀ ਪਾਇਆ ਸ਼ਕਤੀਆਂ ਵਿੱਚ ਹੀ ਫਸ ਗਏ ਰਿੱਧੀਆਂ ਸਿੱਧੀਆਂ ਵਿਖਾਉਣ ਵਿੱਚ ਹੀ ਮਹਾਰਾਜ ਜੀ ਕੋਈ ਹੋਇਆ ਵੀ ਭਾਈ ਪਿਆ ਹੋਇਆ ਸਿਆਣਾ ਕੋਈ ਉਹਨਾਂ ਨੇ ਆਪ ਨੂੰ ਆਪਣਾ ਪੰਥੀ ਰਸਤਾ ਚਲਾ ਲਿਆ ਮੱਝ ਚਲਾ ਲਿਆ ਪਰਮ ਪੁਰਖ ਪਰਮੇਸ਼ਰ ਨੂੰ ਕਿਸੇ ਨੇ ਵੀ ਨਹੀਂ ਪਾਇਆ ਪ੍ਰਾਪਤ
ਕੀਤਾ
ਬਾਹਰ ਝਗੜਾ ਪ੍ਰਥਾ ਅਹੰਕਾਰ ਵਧਾ ਲਿਆ ਜਿਵੇਂ ਪੇੜ ਮੁੱਢ ਜਿਹੜਾ ਉਹ ਪੱਤ ਝੜਦੀ ਜਦੋਂ ਰੁੱਖ ਆਉਂਦੀ ਹੈ ਤੇ ਪੱਤੇ ਝੜ ਜਾਂਦੇ ਹੈ ਪੱਤਿਆਂ ਨੂੰ ਅੱਗ ਲਾ ਕੇ ਜਾਵੇ ਤੇ ਆਪਣੇ ਪੱਤਿਆਂ ਦੀ ਅੱਗ ਨਾਲ ਹੀ ਪੇੜ ਮੁੱਢ ਸੜ ਜਾਂਦਾ ਹੈ ਇਸੇ ਤਰ੍ਹਾਂ ਦੇ ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ ਪਖੰਡੀ ਉਹ ਤਾਂ ਪੇੜ ਮੁੱਢ ਦੀ ਤਰ੍ਹਾਂ ਹੈ ਕੇਲੇ ਪੱਤਿਆਂ ਦੀ ਤਰ੍ਹਾਂ ਹੈ ਕੇਲਿਆਂ ਦੀ ਹੰਗਤਾ ਰੂਪੀ ਅੱਗ ਦੇ ਨਾਲ ਆਪ ਵੀ ਹੰਗਤਾ ਰੂਪੀ ਅੱਗ ਸੜ ਗਏ ਕਿ ਸਾਡੇ ਇਤਨੇ ਕੇਲੇ ਬਣ ਗਏ ਹਨ
ਪੰਥ ਨਾ ਕੋ
ਪਰਮੇਸ਼ਰ ਦੇ ਭਗਤੀ ਸਾਹਿਬ ਦੇ ਪੰਥ ਰਸਤੇ ਤੇ ਕੋਈ ਵੀ ਨਹੀਂ ਚੱਲਦਾ।
ਜਿਨ ਜਿਨ ਤਨਕ ਸਿੱਧ ਕੋ ਪਾਇਓ,
ਜਿਸ ਜਿਸ ਨੇ ਵੀ ਤਨਕ ਥੋੜੇ ਮਾਤਰ ਸਿੱਧੀ ਮੁਕਤੀ ਨੂੰ ਤਾਕਤ ਨੂੰ ਪਾਇਆ, ਮੁਕਤੀ ਸਿੱਧ ਸਿੱਧੀ ਨੂੰ ਪਾਇਆ, ਉਹਨਾਂ ਨੇ ਆਪੋ ਆਪਣੀ ਡੁਗਡੁਗੀ ਵਜਾ ਲਈ, ਰਾਹ ਚਲਾ ਲਿਆ। ਪਰਮੇਸ਼ਰ ਨੂੰ ਕਿਸੇ ਨੇ ਨਹੀਂ ਜਾਣਿਆ। ਮਮ ਉਚਾਰ ਤੇ ਭਇਓ ਦੀਵਾਨਾ, ਮਮ ਉਚਾਰ ਤੇ ਭਇਓ ਦੀਵਾਨਾ, ਕਹਿੰਦੇ ਮੈਂ ਗੁਰੂ ਹਾਂ, ਇਹ ਉਚਾਰ ਤੇ ਉਹ ਭਇਓ ਹੋ ਗਏ ਦੀਵਾਨੇ ਮਸਤਾਨੇ।